SBS ਦੇ ਨਿਊਜ਼ ਡੈਸਕ ਤੋਂ ਆਪ ਸਭ ਦਾ ਸਵਾਗਤ ਹੈ। ਅੱਜ ਦੀਆਂ ਮੁੱਖ ਖਬਰਾਂ ਦੇ ਨਾਲ, ਗ੍ਰੀਨਜ਼ ਨੇ ਸਕਾਟ ਮੋਰਿਸਨ ਮੰਤਰਾਲੇ ਵਾਲੇ ਵਿਸ਼ੇ ਦੀ ਜਾਂਚ ਲਈ ਸ਼ਾਹੀ ਕਮਿਸ਼ਨ ਦੀਆਂ ਸ਼ਕਤੀਆਂ ਦੇ ਨਾਲ ਲੈਸ ਇੱਕ ਸੰਸਦੀ ਜਾਂਚ ਕਮਿਸ਼ਨ ਦੀ ਕੀਤੀ ਹੈ ਮੰਗ। ਯੂਕਰੇਨ ਦੀ ਆਜ਼ਾਦੀ ਦਿਵਸ ਅਤੇ ਰੂਸ ਨਾਲ ਛਿੜੀ ਹੋਈ ਜੰਗ ਦੇ 6 ਮਹੀਨੇ ਬੀਤਣ ਮੌਕੇ ਆਸਟ੍ਰੇਲੀਆ ਨੇ ਯੂਕਰੇਨ ਨੂੰ ਸਮਰਥਨ ਦੇਣ ਦਾ ਆਪਣਾ ਵਾਅਦਾ ਇੱਕ ਵਾਰ ਫਿਰ ਤੋਂ ਹੈ ਦੁਹਰਾਇਆ। ਅਤੇ ਖੇਡਾਂ ਵਿੱਚ ਇੰਗਲਿਸ਼ ਕ੍ਰਿਕਟ ਕਪਤਾਨ ਬੈਨ ਸਟੋਕਸ ਨੇ ਮਾਨਸਿਕ ਸਿਹਤ ਅਤੇ ਤੰਦਰੁਸਤੀ ਦੇ ਮਹੱਤਵ ਉੱਤੇ ਦਿੱਤਾ ਜ਼ੋਰ। ਹੁਣ ਖਬਰਾਂ ਵਿਸਥਾਰ ਨਾਲ। ਸਕਾਟ ਮੋਰਿਸਨ ਨੂੰ ਸੰਸਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜੇ ਜਾਣ ਵਾਲੇ ਫੈਸਲੇ ਦੇ ਰੱਦ ਹੋਣ ਤੋਂ ਬਾਅਦ ਗ੍ਰੀਨਜ਼ ਹੁਣ ਇਸ ਮਾਮਲੇ ਦੀ ਜਾਂਚ ਲਈ ਸ਼ਾਹੀ ਕਮਿਸ਼ਨ ਦੀਆਂ ਸ਼ਕਤੀਆਂ ਵਾਲੇ ਇੱਕ ਸੰਸਦੀ ਜਾਂਚ ਕਮਿਸ਼ਨ ਦੀ ਬੇਨਤੀ ਕਰ ਰਹੇ ਹਨ। ਗ੍ਰੀਨਜ਼ ਦਾ ਕਹਿਣਾ ਹੈ ਕਿ ਜਿਵੇਂ ਹੀ ਸੰਸਦ ਦੀ ਬੈਠਕ ਮੁੜ ਤੋਂ ਸ਼ੁਰੂ ਹੋਵੇਗੀ, ਉਸੇ ਸਮੇਂ ਇਸ ਦਾ ਗਠਨ ਕੀਤਾ ਜਾ ਸਕਦਾ ਹੈ। ਇਸ ਵਾਸਤੇ ਗਵਾਹਾਂ ਅਤੇ ਰਿਪੋਰਟਾਂ ਨੂੰ ਸੰਸਦ ਮੂਹਰੇ ਹੀ ਪੇਸ਼ ਕਰਨਾ ਹੋਵੇਗਾ, ਨਾ ਕਿ ਸਰਕਾਰ ਮੂਹਰੇ। ਗ੍ਰੀਨਜ਼ ਦੇ ਜਸਟਿਸ ਮਾਮਲਿਆਂ ਵਾਲੇ ਬੁਲਾਰੇ ਡੇਵਿਡ ਸ਼ੂਬ੍ਰਿਜ ਦਾ ਕਹਿਣਾ ਹੈ ਕਿ ਇਹ ਵਿਧੀ ਇੱਕ ਸੰਪੂਰਨ ਅਤੇ ਸੁਤੰਤਰ ਜਾਂਚ ਨੂੰ ਯਕੀਨੀ ਬਣਾਉਣ ਦਾ ਬਹੁਤ ਕਾਰਗਰ ਤਰੀਕਾ ਸਾਬਤ ਹੋਵੇਗੀ।
What we have seen with the exposure of Scott Morrison's secret ministries is an attack on the core of our democracy, a very attack on responsible government in Canberra. We cannot have the response to that, a partisan inquiry or an ill-considered inquiry established by the government of the day. So we will be working with parties across the parliament, looking for a non-partisan solution to this growing crisis.
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਚੱਲ ਰਹੀ ਮੰਤਰਾਲਿਆਂ ਵਾਲੀ ਗਾਥਾ ਕਾਰਨ ਸਰਕਾਰ ਦਾ ਧਿਆਨ ਬਾਕੀ ਦੇ ਹੋਰਨਾਂ ਅਹਿਮ ਮੁੱਦਿਆਂ ਤੋਂ ਨਹੀਂ ਹਟੇਗਾ। ਕੁਲੀਸ਼ਨ ਦੇ ਫਰੰਟ ਬੈਂਚਰ ਸਟੂਅਰਟ ਰੌਬਰਟਸ ਨੇ ਸਰਕਾਰ ਦੇ ਕਈ ਮੈਂਬਰਾਂ, ਜਿਨ੍ਹਾਂ ਵਿੱਚ ਰਿਚਰਡ ਮਾਰਲਿਸ ਦਾ ਨਾਮ ਉਚੇਚਾ ਲਿਆ ਗਿਆ ਹੈ, ਕਿਹਾ ਗਿਆ ਹੈ ਕਿ ਇਹਨਾਂ ਨੇ ਸਕਾਟ ਮੋਰਿਸਨ ਅਤੇ ਗੱਠਜੋੜ ਦੇ ਖਿਲਾਫ਼ ਇੱਕ ਖੁੱਲ੍ਹੀ ਲੜਾਈ ਛੇੜੀ ਹੋਈ ਹੈ। ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ ਨੇ ਕਿਹਾ ਹੈ ਕਿ ਉਹ ਸਕਾਟ ਮੋਰਿਸਨ ਦੇ ਬਚਾਅ ਲਈ ਖੜ੍ਹੇ ਨਹੀਂ ਹੋਣਗੇ, ਜਦਕਿ ਇੱਕ ਹੋਰ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਗਵਰਨਰ ਜਨਰਲ ਦੇ ਨਾਲ ਨਾਲ ਸ਼੍ਰੀ ਮੋਰਿਸਨ ਦੇ ਸਟਾਫ ਅਤੇ ਵਿਭਾਗ ਦੀ ਭੂਮਿਕਾ ਬਾਰੇ ਵਿਸਥਾਰਤ ਜਾਂਚ ਦੀ ਮੰਗ ਵੀ ਕਰ ਦਿੱਤੀ ਹੈ। 9 ਰੇਡੀਓ ਨਾਲ ਗੱਲ ਕਰਦੇ ਹੋਏ ਸ਼੍ਰੀ ਐਲਬਨੀਜ਼ੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਰਹਿਣ ਸਹਿਣ ਦੀ ਲਾਗਤ, ਨੀਤੀ ਸੁਧਾਰ, ਬਜਟ ਅਤੇ ਹੋਰ ਬਹੁਤ ਕੁਝ ਸਮੇਤ ਪ੍ਰਮੁੱਖ ਮੁੱਦਿਆਂ ਦੇ ਜਵਾਬ ਦੇਣ ਲਈ ਵੀ ਵਚਨਬੱਧ ਹੈ। ਅਜਿਹਾ ਉਦੋਂ ਹੋ ਰਿਹਾ ਜਦੋਂ ਆਉਂਦੇ ਸੋਮਵਾਰ 29 ਅਗਸਤ ਨੂੰ ਸ਼੍ਰੀ ਐਲਬਨੀਜ਼ੀ ਪ੍ਰਧਾਨ ਮੰਤਰੀ ਵਜੋਂ 100 ਦਿਨ ਪੂਰੇ ਕਰ ਲੈਣਗੇ।
It's a challenge each and every day to deal with immediate issues, but also to try to make sure that we're always looking to help shape the future rather than let it shape us. So it's a matter of that two-pronged approach, if you like. Sometimes you've got to play the ball that's in front of you, but you've also got to bear in mind what medium and long-term reform looks like.
ਆਸਟ੍ਰੇਲੀਆ ਨੇ ਯੂਕਰੇਨ ਦੇ ਲੋਕਾਂ ਪ੍ਰਤੀ ਆਪਣੇ ਸਮਰਥਨ ਦੀ ਪੁਸ਼ਟੀ ਦੁਹਰਾਈ ਹੈ। ਅਜਿਹਾ ਉਦੋਂ ਕਿਹਾ ਗਿਆ ਜਦੋਂ ਯੂਕਰੇਨ ਦੀ ਆਜ਼ਾਦੀ ਨੂੰ 31 ਸਾਲ ਪੂਰੇ ਹੋਏ ਗਏ ਹਨ ਅਤੇ ਰੂਸ ਦੁਆਰਾ ਉਹਨਾਂ ਉੱਤੇ ਕੀਤੇ ਹਮਲੇ ਨੂੰ ਵੀ 6 ਮਹੀਨੇ ਹੋ ਗਏ ਹਨ। ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਰਿਚਰਡ ਗਾਇਲਜ਼ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਯੂਕਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਭਰਪੂਰ ਸਮਰਥਨ ਕਰਦਾ ਹੈ। ਸਰਕਾਰ ਨੇ ਯੂਕਰੇਨ ਦੇ ਨਾਗਰਿਕਾਂ ਵੱਲੋਂ ਪਾਏ ਯੋਗਦਾਨ ਅਤੇ ਉਹਨਾਂ 3800 ਦੇ ਕਰੀਬ ਯੂਕਰੇਨ ਵਾਸੀਆਂ ਦਾ ਵੀ ਸਵਾਗਤ ਕੀਤਾ ਹੈ ਜੋ ਕਿ ਹਮਲਾ ਸ਼ੁਰੂ ਹੋਣ ਤੋਂ ਬਾਅਦ ਆਸਟ੍ਰੇਲੀਆ ਆ ਗਏ ਹਨ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਵੀ ਅਜਿਹੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ। ਉਹਨਾਂ ਫੈਡਰਲ ਸਰਕਾਰ ਨੂੰ ਹਰ ਉਹ ਕਦਮ ਕਰਨ ਲਈ ਕਿਹਾ ਹੈ ਜਿਸ ਨਾਲ ਆਸਟ੍ਰੇਲੀਆ ਯੂਕਰੇਨ ਦੇ ਸਮਰਥਨ ਵਿੱਚ ਸਭ ਤੋਂ ਅੱਗੇ ਰਹਿ ਸਕੇ। ਦਾ ਆਸਟ੍ਰੇਲੀਅਨ ਫੈਡਰੇਸ਼ਨ ਆਫ ਯੂਕਰੇਨੀਅਨ ਆਰਗੇਨਾਈਜੇਸ਼ਨਸ ਦੇ ਮੁਖੀ ਸਟੀਫਨ ਰੋਮਾਨੀਵ ਨੇ SBS ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਯੂਕਰੇਨ ਦੀ ਆਜ਼ਾਦੀ ਦਿਵਸ ਨੂੰ ਮਨਾਉਂਦੇ ਹੋਏ ਮੈਲਬਰਨ ਵਿੱਚ ਇੱਕ ਝੰਡਾ ਲਹਿਰਾਉਣ ਦਾ ਸਮਾਗਮ ਵੀ ਕੀਤਾ ਹੈ।
We celebrate the fact that we have independence, but we're also very, very concerned with the situation, and the community here in Australia widely is doing everything possible to support Ukraine. Most of the people here are women, their husbands, brothers, fathers are fighting, and obviously we'd like to see that family reunion sooner or later.
The Australian Competition and Consumer Commission, ACCC, ਨੇ ਮੈਂਡਰਿਨ ਬੋਲਣ ਵਾਲਿਆਂ ਸਮੇਤ ਵਿਆਪਕ ਭਾਈਚਾਰੇ ਨੂੰ ਇੱਕ ਨਵੇਂ ਫੋਨ ਘੁਟਾਲੇ ਬਾਰੇ ਚੇਤਾਵਨੀ ਦਿੱਤੀ ਹੈ। ਇਸ ਨੇ ਕਿਹਾ ਹੈ ਕਿ ਕਈ ਅਪਰਾਧੀ ਆਪਣੇ ਆਪ ਨੂੰ ਵੀ ਚੈਟ ਨਾਮੀ ਐਪ ਦੇ ਅਧਿਕਾਰੀ ਦੱਸਦੇ ਹੋਏ ਇਸ ਐਪ ਨੂੰ ਵਰਤਣ ਵਾਲਿਆਂ ਦਾ ਸ਼ੋਸ਼ਣ ਕਰ ਰਹੇ ਹਨ। ਅਕਾਊਂਟ ਬੰਦ ਕਰਨ ਦੀ ਧਮਕੀ ਦਿੰਦੇ ਹੋਏ ਲੋਕਾਂ ਕੋਲੋਂ ਨਿੱਜੀ ਜਾਣਕਾਰੀ ਮੰਗੀ ਜਾਂਦੀ ਹੈ ਅਤੇ ਫਿਰ ਗੈਰ ਕਾਨੂੰਨੀ ਢੰਗ ਦੇ ਨਾਲ ਪੈਸੇ ਠੱਗੇ ਜਾਂਦੇ ਹਨ। ਦਾ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ ਜੀਵਨ ਸਾਥੀ ਵੱਲੋਂ ਭਾਵਨਾਤਮਕ ਦੁਰਵਿਵਹਾਰ ਕੀਤੇ ਜਾਣ ਵਾਲੇ ਪ੍ਰਚਲਨ ਵਿੱਚ ਵਾਧਾ ਦੇਖਿਆ ਗਿਆ ਹੈ। ਇਸ ਨੂੰ ਜ਼ਬਰਦਸਤੀ ਨਿਯੰਤਰਣ ਵੀ ਕਿਹਾ ਜਾਂਦਾ ਹੈ। ਦਾ ਪਰਸਨਲ ਸੇਫਟੀ ਸਰਵੇ ਡੇਟਾ ਤੋਂ ਕਈ ਅਜਿਹੇ ਸੋਸ਼ੋ ਇਕਨੋਮਿਕ ਖਿੱਤਿਆਂ ਦਾ ਪਤਾ ਚੱਲਿਆ ਹੈ ਜਿੱਥੇ ਇਹ ਪਾਰਟਨਰ ਇਮੋਸ਼ਨਲ ਅਬਿਊਜ਼ ਬਹੁਤ ਜ਼ਿਆਦਾ ਹੁੰਦਾ ਹੈ। ਇਸ ਡੇਟੇ ਤੋਂ ਪਤਾ ਚੱਲਿਆ ਹੈ ਕਿ ਅੰਦਾਜ਼ਨ 2.2 million ਬਾਲਗ ਔਰਤਾਂ ਜੋ ਕਿ 23% ਬੰਦੀਆਂ ਹਨ ਅਤੇ 1.4 million ਪੁਰਸ਼ ਜੋ ਕਿ 16% ਬੰਦੇ ਹਨ ਇਹਨਾਂ ਦੇ ਨਾਲ ਸਾਥੀਆਂ ਵੱਲੋਂ ਭਾਵਨਾਤਮਕ ਸ਼ੋਸ਼ਣ ਕੀਤਾ ਗਿਆ ਸੀ। ABS ਡਾਇਰੈਕਟਰ ਆਫ ਦਾ ਨੈਸ਼ਨਲ ਸੈਂਟਰ ਫਾਰ ਕ੍ਰਾਈਮ ਐਂਡ ਜਸਟਿਸ ਸਟੈਟਿਸਟਿਕਸ ਵਿਲ ਮਿਲਨੇ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਬਚਪਨ ਵਿੱਚ ਦੁਰਵਿਵਹਾਰ ਦਾ ਸਾਹਮਣਾ ਕੀਤਾ ਸੀ ਉਹਨਾਂ ਨਾਲ ਧੱਕਾ ਹੋਣ ਦੀ ਸੰਭਾਵਨਾ ਦੂਜਿਆਂ ਦੇ ਮੁਕਾਬਲੇ ਦੁੱਗਣੀ ਦੇਖੀ ਗਈ ਹੈ।
The people most at risk of emotional abuse were single parents, people living with a disability such as psychological, intellectual, and those experiencing financial stress, so like having difficulty paying bills or mortgage payments. So the data showed us that around a half of all women and a quarter of all men who had experienced emotional abuse had also experienced physical or sexual violence by a partner. So we're talking about 1.3 million women and 400,000 men who've experienced both emotional abuse and partner violence.
ਘਰਾਂ ਨੂੰ ਕਿਰਾਏ ਤੇ ਲਿਆ ਜਾਣਾ ਮਹਿੰਗਾ ਹੋ ਜਾਣ ਕਾਰਨ ਬਹੁਤ ਸਾਰੇ ਲੋਕ ਹੁਣ ਖੇਤਰੀ ਇਲਾਕਿਆਂ ਵਿੱਚ ਨਹੀਂ ਜਾ ਰਹੇ ਜਿੱਥੇ ਕਿ ਕਾਮਿਆਂ ਦੀ ਘਾਟ ਬਹੁਤ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ। ਇੰਪੈਕਟ ਇਕਨੋਮਿਕਸ ਐਂਡ ਪਾਲਿਸੀ ਫੋਰ ਐਵਰੀਬਾਡੀਜ਼ ਹੋਮ ਵੱਲੋਂ ਜਾਰੀ ਕੀਤੀ ਹਾਲੀਆ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਬਜ਼ੁਰਗ ਸੰਭਾਲ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਇਸੈਂਸ਼ੀਅਲ ਵਰਕਰਜ਼ ਸਮੇਤ ਕਈ ਹੋਰਨਾਂ ਲਈ ਵੀ ਕਿਫਾਇਤੀ ਰਿਹਾਇਸ਼ ਲੱਭਣ ਲਈ ਸੰਘਰਸ਼ ਕੀਤੇ ਜਾ ਰਹੇ ਹਨ। ਕਿਰਾਏ ਦੀਆਂ ਦਰਾਂ ਵਧਣ ਦੇ ਨਾਲ ਨਾਲ ਖਾਲੀ ਘਰ ਲੱਭਣੇ ਵੀ ਮੁਸ਼ਕਲ ਹੋਏ ਪਏ ਹਨ। ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਕੁਝ ਖੇਤਰੀ ਇਲਾਕਿਆਂ ਵਿੱਚ ਸ਼ਹਿਰੀ ਇਲਾਕਿਆਂ ਦੇ ਮੁਕਾਬਲੇ ਕਿਫਾਇਤੀ ਰਿਹਾਇਸ਼ਾਂ ਦੀ ਉਪਲਬਧੀ ਕਾਫੀ ਘੱਟ ਹੋਈ ਪਈ ਹੈ। ਤੇ ਹੁਣ ਚੱਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ। ਇੰਗਲੈਂਡ ਦੇ ਟੈਸਟ ਕ੍ਰਿਕਟ ਕਪਤਾਨ ਬੈਨ ਸਟੋਕਸ ਨੇ ਕਿਹਾ ਹੈ ਕਿ ਉਹਨਾਂ ਨੂੰ ਡਰ ਹੈ ਕਿ ਉਹ ਪਿਛਲੇ ਸਾਲ ਤੋਂ ਮਾਨਸਿਕ ਸਿਹਤ ਅਤੇ ਤੰਦਰੁਸਤੀ ਸੁਧਾਰਨ ਵਾਸਤੇ ਲਈ ਹੋਈ ਲੰਬੀ ਛੁੱਟੀ ਤੋਂ ਬਾਅਦ ਵੀ ਸ਼ਾਇਦ ਹੀ ਕਦੇ ਉੱਚ ਪੱਧਰੀ ਖੇਡ ਖੇਡ ਸਕਣਗੇ। ਆਪਣੇ ਪਿਤਾ ਦੀ ਦਿਮਾਗ ਦੇ ਕੈਂਸਰ ਕਾਰਨ ਹੋਈ ਮੌਤ ਅਤੇ ਇਸ ਨਾਲ ਜੁੜੇ ਹੋਏ ਤਣਾਵਾਂ ਕਾਰਨ ਸਟੋਕਸ ਨੇ ਆਪਣੀ ਮਾਨਸਿਕ ਸਿਹਤ ਸੁਧਾਰਨ ਲਈ ਕ੍ਰਿਕਟ ਤੋਂ ਛੁੱਟੀ ਲੈ ਲਈ ਸੀ। ਸਟੋਕਸ ਨੇ ਕਿਹਾ ਕਿ ਉਹਨਾਂ ਦੇ ਨਿੱਜੀ ਤਜਰਬਿਆਂ ਅਤੇ ਇਸ ਮਸਲੇ ਉੱਤੇ ਬੋਲਣ ਦੁਆਰਾ ਦੂਜਿਆਂ ਨੂੰ ਵੀ ਮਦਦ ਲੈਣ ਲਈ ਅੱਗੇ ਆਉਣ ਵਿੱਚ ਸਹਾਇਤਾ ਮਿਲ ਸਕੇਗੀ।
You know, that's something now that I look back on and just go, I just didn't have to feel like that. Unfortunately, that's how society is. I give off this bravado of being a big, you know, like tough northern lad with tattoos and stuff like that. And I was like, well, yeah, I am tough, but just because I'm tough doesn't mean that I can't, you know, struggle mentally, because these things, you can't pick and choose when they're going to hit you. It's not like a switch in your brain of going, today I'm going to feel good, tomorrow I'm going to feel bad.
ਹੁਣ ਇੱਕ ਨਜ਼ਰ ਮਾਰਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। 1 ਆਸਟ੍ਰੇਲੀਅਨ ਡਾਲਰ US ਦੇ 69.04 ਸੈਂਟਸ ਦੇ ਬਰਾਬਰ, ਭਾਰਤ ਦੇ 55.12 ਅਤੇ ਪਾਕਿਸਤਾਨ ਦੇ 149.92 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਹੈ ਜੀ ਕੱਲ ਦੇ ਮੌਸਮ ਦਾ ਹਾਲ। ਕੱਲ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਬੱਦਲਵਾਈ ਘਟੇਗੀ, ਤਾਪਮਾਨ 23 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਪਵੇਗਾ, 16 ਡਿਗਰੀ। ਮੈਲਬਰਨ ਦੇ ਵਿੱਚ ਵੀ ਮੀਂਹ ਪਵੇਗਾ, 15 ਡਿਗਰੀ। ਹੋਬਾਰਟ ਦੇ ਵਿੱਚ ਬੱਦਲਵਾਈ, 15 ਡਿਗਰੀ। ਕੈਨਬਰਾ ਦੇ ਵਿੱਚ ਵੀ ਬੱਦਲਵਾਈ ਹੀ ਰਹੇਗੀ, 15 ਡਿਗਰੀ। ਵੁਲੋਂਗੋਂਗ ਦੇ ਵਿੱਚ ਬਾਅਦ ਦੁਪਹਿਰ ਮੀਂਹ ਆ ਸਕਦਾ ਹੈ, ਤਾਪਮਾਨ 15 ਡਿਗਰੀ। ਸਿਡਨੀ ਵਿੱਚ ਵੀ ਅਜਿਹਾ ਮੌਸਮ, ਤਾਪਮਾਨ 20 ਡਿਗਰੀ। ਨਿਊ ਕਾਸਲ ਦੇ ਵਿੱਚ ਇੱਕਾ ਦੁੱਕਾ ਮੀਂਹ, 19 ਡਿਗਰੀ। ਬ੍ਰਿਸਬੇਨ ਦੇ ਵਿੱਚ ਧੁੱਪ ਚੜੀ ਰਹੇਗੀ, 22 ਡਿਗਰੀ। ਕੇਨਸ ਦੇ ਵਿੱਚ ਧੁੱਪ ਚੜੀ ਰਹੇਗੀ, 26 ਡਿਗਰੀ। ਅਤੇ ਡਾਰਵਨ ਦੇ ਵਿੱਚ ਵੀ ਧੁੱਪ ਹੀ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 33 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।